ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪਿਛਲੇ ਕੁਝ ਦਿਨਾਂ ਪਹਿਲਾਂ ਪਰਥ ਦੇ ਵਿੱਚ ਕੌਂਸਲ ਚੋਣਾਂ ਹੋਈਆਂ ਨੇ ਔਰ ਸਾਡੀ ਇੱਕ ਪੰਜਾਬਣ ਨੇ ਉਹਨਾਂ ਚੋਣਾਂ ਦੇ ਵਿੱਚ ਬਾਜ਼ੀ ਮਾਰੀ ਹੈ। ਨਵ ਕੌਰ ਹੋਰਾਂ ਨੇ ਐਲਟੋਨੇ ਵਾਰਡ ਤੋਂ, ਜਿਹੜਾ ਕਿ ਸਿਟੀ ਆਫ ਸਵਾਨ ਕੌਂਸਲ ਜਿਹੜੀ ਉਹਦੇ ਤਹਿਤ ਵਾਰਡ ਪੈਂਦਾ, ਉੱਥੋਂ ਚੋਣ ਜਿੱਤੀ ਹੈ ਔਰ ਭਾਈਚਾਰੇ ਦੇ ਵਾਸਤੇ ਬੜੀ ਮਾਣ ਵਾਲੀ ਗੱਲ ਹੈਗੀ ਹੈ। ਨਵ ਕੌਰ ਹੋਰੀ ਇਸ ਵਕਤ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਪਰਥ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਵ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ SBS ਪੰਜਾਬੀ 'ਤੇ ਔਰ ਮੁਬਾਰਕਾਂ ਸਾਡੇ ਵੱਲੋਂ ਇਸ ਚੋਣ ਨੂੰ ਜਿੱਤਣ ਵਾਸਤੇ।
ਹਾਂਜੀ ਭਾਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਸੁਣਨ ਵਾਲੇ ਸਰੋਤਿਆਂ ਦਾ ਸ਼ੁਕਰੀਆ। ਇਹ ਜਿੱਤ ਆਪਣੀ ਸਾਂਝੀ ਜਿੱਤ ਹੈ, ਭਾਈਚਾਰੇ ਆਪਣੀ ਕਮਿਊਨਿਟੀ ਦੀ ਜਿੱਤ ਹੈ, ਰੈਜ਼ੀਡੈਂਟਸ ਉਸ ਇਲਾਕੇ ਵਿੱਚ ਰਹਿੰਦੇ ਵਸਨੀਕਾਂ ਦੀ ਜਿੱਤ ਹੈ। ਬਹੁਤ ਬਹੁਤ ਧੰਨਵਾਦ
ਜੀ। ਨਵ ਜੀ, ਇੱਕ ਚੀਜ਼ ਦੱਸਿਓ ਕਿ ਤੁਹਾਡੇ ਤੋਂ ਪਹਿਲਾਂ ਵੀ ਇਸ ਕੌਂਸਲ ਤੋਂ ਜਾਂ ਪਰਥ ਤੋਂ ਕੋਈ ਹੋਰ ਵੀ ਆਪਣੇ ਪੰਜਾਬੀ ਮੂਲ ਦਾ ਕੋਈ ਕੌਂਸਲਰ ਹੈਗਾ ਜੀ?
ਭਾਜੀ, ਸਿਟੀ ਆਫ ਸਵਾਨ ਚੋਂ ਪਹਿਲਾਂ ਹੈਗੇ ਸੀਗੇ, ਜਿਹੜੇ ਇਸ ਵਾਰ ਨਹੀਂ ਇਲੈਕਸ਼ਨ ਜਿੱਤ ਸਕੇ, ਪਰ ਹਾਂਜੀ ਇੱਕ ਜ਼ਰੂਰ ਹੈਗੇ ਸੀ ਆਪਣੇ ਭਾਈਚਾਰੇ ਚੋਂ। ਤੇ ਉਹ ਇਸ ਵਾਰ ਜਦੋਂ ਇਲੈਕਸ਼ਨ ਚ 10 ਉਮੀਦਵਾਰ ਸਨ ਤੇ ਉਹਨਾਂ ਵਿੱਚੋਂ 4 ਮੈਨੂੰ ਮਿਲਾ ਕੇ ਭਾਰਤੀ ਭਾਈਚਾਰੇ ਵਿੱਚੋਂ ਸਨ, ਪਰ ਉਹਨਾਂ ਚੋਂ ਆਪਾਂ ਇੱਕ ਹੀ ਭਾਰਤੀ ਮੂਲ ਦਾ ਜੋ ਕੈਂਡੀਡੇਟ ਉਹ ਜਿੱਤ ਪਾਇਆ ਜੋ ਆਪਾਂ ਹਾਂ
ਜੀ। ਅੱਛਾ, ਉਹ ਜਿਹੜੇ ਦੂਸਰੇ ਸੀਗੇ ਉਹ ਮੇਲ ਕੈਂਡੀਡੇਟ ਸੀਗੇ ਜਾਂ ਫੀਮੇਲ ਸੀਗੇ?
ਹਾਂਜੀ ਹਾਂਜੀ, ਬਾਕੀ ਭਾਰਤੀ ਮੂਲ ਤੋਂ ਬਾਕੀ ਤਿੰਨੋਂ ਮੇਲ ਕੈਂਡੀਡੇਟ ਸਨ
ਜੀ। ਨਵ ਜੀ, ਜਿੱਥੋਂ ਤੱਕ ਸਿਟੀ ਆਫ ਸਵਾਨ ਦੀ ਗੱਲ ਕਰੀਏ ਕੌਂਸਲ ਦੀ, ਜਿਹੜੇ ਲੋਕ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਥੋੜ੍ਹਾ ਦੱਸਿਆ ਕਿ ਏਰੀਆ ਕਿੰਨਾ ਕੁ ਹੈਗਾ ਇੱਥੇ, ਆਪਣੀ ਇੰਡੀਅਨ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਦੀ ਵਸੋਂ ਕਿੰਨੀ ਕੁ ਹੈਗੀ ਹੈ ਜੀ ਇੱਥੇ?
ਸੋ ਭਾਜੀ, ਸਿਟੀ ਆਫ ਸਵਾਨ ਵੈਸਟਰਨ ਆਸਟ੍ਰੇਲੀਆ ਦੀ ਮੈਟਰੋਪੋਲੀਟਨ ਸਭ ਤੋਂ ਵੱਡੀ ਸਿਟੀ ਹੈ, ਲਾਰਜੈਸਟ ਸਿਟੀ ਇਨ ਮੈਟਰੋਪੋਲੀਟਨ। ਇਹ 1042 ਸਕੁਏਅਰ ਕਿਲੋਮੀਟਰ ਤੱਕ ਫੈਲੀ ਹੋਈ ਹੈ
ਜੀ।
ਇਹ ਫਾਸਟੈਸਟ ਗਰੋਇੰਗ ਕਾਉਂਸਲ ਹੈ। ਇਸ ਦੇ ਵਿੱਚ ਜੋ ਆਪਣਾ ਵਾਰਡ ਪੈਂਦਾ ਉਸ ਦੇ ਵਿੱਚ 26,000 ਵੋਟਾਂ ਹਨ, ਜਿਸ ਵਿੱਚ 8% ਭਾਰਤੀ ਮੂਲ ਦੇ ਹਨ।
ਤੇ ਉਹਦੇ ਵਿੱਚੋਂ ਕੁਛ ਪੰਜਾਬੀਆਂ ਦਾ ਵੀ ਆਪਾਂ ਨੂੰ ਆਈਡੀਆ ਹੈਗਾ ਜੀ, ਪੰਜਾਬੀ ਕਿੰਨੇ ਕਿੰਨੇ ਕੁਛ?
8% ਚੋਂ ਲਾ ਲਓ 4% ਪੰਜਾਬੀ।
ਓਕੇ, ਮੈਜੋਰਟੀ ਆਪਣੀ ਕਾਫੀ ਵੱਡੀ ਗਿਣਤੀ ਹੈਗੀ। ਹਾਂਜੀ
ਜੀ।
ਅੱਛਾ ਨਵ ਜੀ, ਹੁਣ ਥੋੜ੍ਹਾ ਤੁਹਾਡੇ ਆਸਟ੍ਰੇਲੀਆ ਵਾਲੇ ਸਫ਼ਰ ਦੀ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਤੁਸੀਂ ਕਿਹੜੇ ਸਾਲ ਦੇ ਵਿੱਚ ਆਏ ਸੀਗੇ, ਫਿਰ ਕਿਹਨਾਂ ਪੜਾਵਾਂ ਦੇ ਵਿੱਚੋਂ ਲੰਘ ਕੇ ਇਸ ਮੁਕਾਮ ਤੱਕ ਤੁਸੀਂ ਪਹੁੰਚੇ ਹੋ ਜੀ?
ਹਾਂਜੀ ਭਾਜੀ, ਆਸਟ੍ਰੇਲੀਆ ਮੈਂ ਵਿਆਹ ਤੋਂ ਬਾਅਦ ਆਈ ਸੀ। 2011 ਤੋਂ ਸਫ਼ਰ ਸ਼ੁਰੂ ਹੁੰਦਾ ਹੈ ਆਸਟ੍ਰੇਲੀਆ ਦਾ। ਮੈਂ ਸਫ਼ਰ ਸ਼ੁਰੂ ਕੀਤਾ ਸੀ ਬਤੌਰ ਇੰਜੀਨੀਅਰ ਵਿਦ ਡਿਪਾਰਟਮੈਂਟ ਆਫ ਟ੍ਰੈਜਰੀ ਆਫ ਵੈਸਟਰਨ ਆਸਟ੍ਰੇਲੀਆ, ਡਿਪਾਰਟਮੈਂਟ ਆਫ ਫਾਈਨੈਂਸ ਵੈਸਟਰਨ ਆਸਟ੍ਰੇਲੀਆ, ਫਿਰ ਡਿਪਾਰਟਮੈਂਟ ਆਫ ਟ੍ਰੇਨਿੰਗ ਵਰਕਫੋਰਸ ਡਿਵੈਲਪਮੈਂਟ, ਡਿਪਾਰਟਮੈਂਟ ਆਫ ਰੀਜਨਲ ਡਿਵੈਲਪਮੈਂਟ, ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫੂਡ, ਡਿਪਾਰਟਮੈਂਟ ਆਫ ਫਿਸ਼ਰੀਜ਼, ਡਿਪਾਰਟਮੈਂਟ ਆਫ ਇਨਵਾਇਰਮੈਂਟ ਪ੍ਰੋਟੈਕਸ਼ਨ ਐਂਡ ਵਾਟਰ। ਸੋ ਆਪਾਂ ਕਿੰਨੇ ਅਦਾਰਿਆਂ ਤੋਂ ਹੁੰਦੇ ਹੋਏ ਆਪਾਂ ਨੂੰ ਇਸ ਵੈਸਟਰਨ ਆਸਟ੍ਰੇਲੀਆ ਦੇ ਇੰਟਰਨਲ ਫੈਬਰਿਕ ਸਟਰਕਚਰ ਦਾ ਪਤਾ ਲੱਗ ਚੁੱਕਾ ਹੈ, ਆਪਾਂ ਨੂੰ ਤਜਰਬਾ ਆ ਚੁੱਕਾ ਹੈ। ਆਪਾਂ ਫੈਡਰਲ ਗਵਰਨਮੈਂਟ ਨਾਲ ਕੰਮ ਕੀਤਾ, ਕਲਾਈਡੋਸਕੋਪ ਇਨੀਸ਼ੀਏਟਿਵ, ਜਿਹਦੇ ਵਿੱਚ ਉਹ ਮਾਈਗ੍ਰੈਂਟਸ ਜਾਂ ਆਪਣੇ ਯੂਥ ਨੂੰ ਵਰਕਫੋਰਸ ਵਿੱਚ ਲਿਆਉਣ ਲਈ ਉਪਰਾਲੇ ਕਰਦੀ ਹੈ। ਉਹਦੇ ਨਾਲ ਬੜੇ ਸਾਰੇ ਲੋਕਲ ਅਦਾਰੇ ਜੁੜ ਜਾਂਦੇ ਨੇ, ਸਿਟੀ ਆਫ ਸਵਾਨ, ਸਿਟੀ ਆਫ ਸਟਰਲਿੰਗ, ਸਿਟੀ ਆਫ ਕੈਨਿੰਗ, ਬਹੁਤ ਸਾਰੀਆਂ ਕਾਉਂਸਲ ਦਾ ਮਿਲਾਪ ਹੁੰਦਾ ਹੈ। ਫਿਰ ਤੁਸੀਂ ਜਦ ਲੋਕਲ, ਸਟੇਟ ਤੇ ਫੈਡਰਲ ਦੀ ਗਵਰਨਮੈਂਟ ਦੀ ਜਾਣਕਾਰੀ ਲੈ ਲੈਂਦੇ ਹੋ, ਫਿਰ ਤੁਹਾਡੇ ਚ ਕੌਨਫੀਡੈਂਸ ਆਉਂਦਾ ਹੈ ਕਿ ਚਲੋ ਫਿਰ ਹੁਣ ਕੁਝ ਹਟ ਕੇ ਕਰਦੇ ਆ
ਜੀ। ਅੱਛਾ, ਇਹਨਾਂ ਇਹਨਾਂ ਚੀਜ਼ਾਂ ਨੇ ਜਾਂ ਇਸੇ ਤਜਰਬੇ ਨੇ ਜਾਂ ਜਦੋਂ ਤੁਸੀਂ ਇੱਕ ਕੌਨਫੀਡੈਂਟ ਹੋ ਗਏ, ਇਸੇ ਚੀਜ਼ ਨੇ ਤੁਹਾਨੂੰ ਪੁਸ਼ ਕੀਤਾ ਪੋਲਿਟਿਕਸ ਵੱਲੋਂ ਜਾਂ ਕੋਈ ਹੋਰ ਤੁਹਾਡਾ ਕਿਸੇ ਹੋਰ ਤੋਂ ਪ੍ਰੇਰਿਤ ਹੋ ਕੇ ਤੁਸੀਂ ਇਸ ਪਾਸੇ ਆਏ ਜੀ?
ਹਾਂਜੀ ਭਾਜੀ, ਇਹ ਖੁਆਇਸ਼ ਤਾਂ ਬਚਪਨ ਤੋਂ ਹੀ ਸੀ
ਜੀ,
ਪਰ ਇਸ ਖੁਆਇਸ਼ ਨੂੰ ਦਬਾ ਲਿਆ ਜਾਂਦਾ ਸੀ, ਆਪ ਹੀ ਦਬਾਇਆ ਜਾਂਦਾ ਸੀ ਸਮੇਂ ਸਮੇਂ ਸਿਰ ਕੋਈ ਨਾ ਕੋਈ ਬਹਾਨਾ ਘੜ ਕੇ ਕਿ ਅਜੇ ਮੈਂ ਬੱਚੇ ਪੈਦਾ ਕਰਨੇ ਨੇ, ਅਜੇ ਮੈਂ ਘਰ ਬਣਾਉਣਾ, ਅਜੇ ਮੈਂ ਬੱਚੇ ਪੜਾਉਣੇ ਨੇ। ਪਰ ਇਸ ਸਾਲ ਜਿਵੇਂ ਕਹਿ ਲਓ ਕਿ ਬੇਚੈਨੀ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਜਦੋਂ ਇਹ ਗੱਲ ਸਾਂਝੀ ਕੀਤੀ, ਮਾਤਾ ਪਿਤਾ ਨਾਲ ਸਾਂਝੀ ਕੀਤੀ, ਸਹੁਰੇ ਪੇਕੇ ਪਰਿਵਾਰ ਨਾਲ ਸਾਂਝੀ ਕੀਤੀ, ਹਮਸਫ਼ਰ ਨਾਲ ਸਾਂਝੀ ਕੀਤੀ, ਬੱਚਿਆਂ ਨਾਲ ਵੀ, ਕਮਿਊਨਿਟੀ ਨਾਲ ਵੀ, ਤਾਂ ਉਹਨਾਂ ਦਾ ਕਹਿਣਾ ਸੀ ਕਿ ਤੂੰ ਬੜੀ ਦੇਰ ਕਰ ਦਿੱਤੀ ਹੈ, ਇਹ ਕੰਮ ਵਿੱਚ ਤੈਨੂੰ ਬੜੀ ਦੇਰ ਪਹਿਲਾਂ ਆ ਜਾਣਾ ਚਾਹੀਦਾ ਸੀ। ਤਾਂ ਜੋ ਤੁਹਾਨੂੰ ਵੇਖਦਾ ਜਿਵੇਂ ਮਾਂ ਨੂੰ ਬੱਚੇ ਦਾ ਪਤਾ ਹੁੰਦਾ ਉਸ ਨੂੰ ਪਤਾ ਹੈ ਮੇਰਾ ਬੱਚਾ ਕੀ ਇਹਦੇ ਕਿਸ ਚੀਜ਼ ਦੇ ਲਾਇਕ ਹੈ। ਜਦੋਂ ਵਿਆਹ ਕੇ ਵੀ ਆਏ ਉਦੋਂ ਵੀ ਪਰਿਵਾਰ ਨੇ ਹੀ ਆਖਿਆ ਕਿ ਪੋਲਿਟਿਕਸ ਇਜ਼ ਦ ਰਾਈਟ ਫੀਲਡ ਫੋਰ ਯੂ। ਆਪਾਂ ਦੇਰ ਨਾਲ ਆਏ ਪਰ ਚਲੋ ਦੇਰ ਆਏ ਦਰੁਸਤ ਆਏ।
ਅੱਛਾ, ਜਦੋਂ ਹੁਣ ਮੈਂ ਤੁਹਾਡੀ ਗੱਲ ਵਾਲੀ ਗੱਲ ਜੋੜਦਾ, ਤੁਹਾਡੇ ਪੇਕੇ ਪਰਿਵਾਰ ਜਾਂ ਸਹੁਰੇ ਪਰਿਵਾਰ ਦਾ, ਜਦੋਂ ਤੁਸੀਂ ਉਹਨਾਂ ਦੀ ਹੱਲਾਸ਼ੇਰੀ ਵੀ ਮਿਲ ਗਈ ਤੁਹਾਨੂੰ, ਹਨਾ, ਪਿਛੋਕੜ ਪੰਜਾਬ ਤੋਂ, ਪੇਕੇ ਕਿੱਥੇ ਨੇ, ਸਹੁਰੇ ਕਿੱਥੇ ਨੇ, ਔਰ ਨਾਲ ਹੀ ਇਹਦੇ ਇੱਕ ਹੋਰ ਸਵਾਲ ਇਹ ਵੀ ਹੈ ਕਿ ਉੱਥੋਂ ਵੀ ਉਹਨਾਂ ਪਰਿਵਾਰਾਂ ਤੋਂ ਵੀ ਕੋਈ ਸਿਆਸਤ ਦੇ ਵਿੱਚ ਹੈਗਾ ਪਿੱਛੇ ਪੰਜਾਬ 'ਚ?
ਹਾਂਜੀ ਭਾਜੀ, ਮੇਰਾ ਜਨਮ ਤੇ ਬਹੁਤ ਛੋਟੇ ਜਿਹੇ ਪਿੰਡ ਕਸਬਾ ਭਰਾਲ ਵਿਖੇ ਹੋਇਆ, ਜੋ ਕਿ ਮਲੇਰਕੋਟਲੇ ਦੇ ਨੇੜੇ ਇੱਕ ਪਿੰਡ ਹੈ, ਬਹੁਤ ਛੋਟਾ ਜਿਹਾ ਕਸਬਾ ਭਰਾਲ।
ਠੀਕ ਹੈ ਜੀ।
ਤੇ ਸਹੁਰੇ ਸੁਨਾਮ ਦੇ ਕੋਲ ਹਨ, ਭਾਈ ਕੇ ਪਸ਼ੌਰ ਪਿੰਡ ਹੈ। ਮੇਰੇ ਨਾਨਕੇ, ਮੇਰੇ ਨਾਨਕੇ ਜੋ ਹਨ, ਹਾਂਜੀ ਉਹ ਪੋਲੀਟਿਕਸ ਦੇ ਵਿੱਚ ਕਾਫੀ ਐਕਟਿਵ ਸੀ ਤੇ ਹੈ ਵੀ। ਮੇਰੇ ਪੜਨਾਨਾ ਜੀ 12 ਪਿੰਡਾਂ ਦੇ ਸਰਪੰਚ ਸੀ, ਮਾਮਾ ਜੀ ਮੌਜੂਦਾ MLA ਵੀ ਰਹਿ ਚੁੱਕੇ ਨੇ। ਤੇ ਸਹੁਰੇ ਪਰਿਵਾਰ ਤੋਂ ਵੀ ਬਹੁਤ ਜ਼ਿਆਦਾ ਪੋਲੀਟਿਕਸ, ਮੇਰੇ ਆਪਣੇ ਸਹੁਰਾ ਸਾਹਿਬ ਜੋ ਨੇ ਉਹ ਸਰਪੰਚ ਨੇ ਰਹਿ ਚੁੱਕੇ ਨੇ। ਹਾਂਜੀ, ਤਾਂ ਤੁਸੀਂ ਕਹਿ ਸਕਦੇ ਹੋ ਕਿ ਪੋਲੀਟੀਕਲ ਬੈਕਗਰਾਉਂਡ ਰੇਖਾ ਹੈ, ਪਰ ਇੱਕ ਔਰਤ ਦਾ ਨਹੀਂ। ਹਾਂਜੀ, ਪਰ ਮਰਦਾਂ ਦਾ ਜ਼ਰੂਰ ਪਾਰਟਿਸਿਪੇਸ਼ਨ ਰਿਹਾ ਹੈ ਖਾਨਦਾਨ ਚੋਂ।
ਔਰ ਇੱਥੇ ਇੱਕ ਬੀਂਗ ਏ ਜਦੋਂ ਮਾਈਗ੍ਰੈਂਟ ਜਾਂ ਜਦੋਂ ਆਪਾਂ ਦੂਸਰੇ ਮੁਲਕ ਤੋਂ ਆ ਕੇ ਇੱਥੋਂ ਦੀ ਸਿਆਸਤ ਦੇ ਵਿੱਚ ਐਂਟਰ ਕਰਨਾ, ਔਰ ਬੀਂਗ ਏ ਫੀਮੇਲ, ਉਹ ਕੁਛ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਾਂ ਜਿਵੇਂ ਤੁਹਾਡਾ ਵੱਖ ਵੱਖ ਡਿਪਾਰਟਮੈਂਟਸ ਦੇ ਵਿੱਚ ਐਕਸਪੀਰੀਅੰਸ ਹੋ ਗਿਆ ਸੀਗਾ, ਤੁਸੀਂ ਚੀਜ਼ਾਂ ਨੂੰ ਸਮਝ ਲਿਆ, ਉਹ ਈਜ਼ੀ ਰਿਹਾ, ਉਹ ਥੋੜ੍ਹਾ ਜਿਹਾ ਜ਼ਰੂਰ ਸਾਂਝਾ ਕਰਿਓ ਸਾਡੇ ਨਾਲ।
ਹਾਂਜੀ ਭਾਜੀ, ਉਹ ਜਿਵੇਂ ਕੌਨਫੀਡੈਂਸ ਨਾ ਆਪਣਾ ਸਮੇਂ ਸਮੇਂ ਨਾਲ ਬਣਦਾ ਗਿਆ। ਆਪਾਂ ਨੂੰ ਜਦੋਂ 14-15 ਸਾਲ ਉਸ ਦਾਇਰੇ ਵਿੱਚ ਘੁੰਮਦੇ ਹੋ ਜਾਣ ਤਾਂ ਆਪਾਂ ਨੂੰ ਉਹਦਾ ਫੈਬਰਿਕ ਸਟਰਕਚਰ ਪਤਾ ਲੱਗ ਜਾਂਦਾ ਕਿ ਤਾਣਾ ਬਾਣਾ ਹੈ ਕੀ। ਤਾਂ ਇਹ ਜ਼ਰੂਰ ਹੁੰਦਾ ਕਿ ਇਹ ਕੰਮ ਜਦੋਂ ਮੈਨੂੰ ਇੱਕ ਵਾਰੀ ਮਿਲ ਗਿਆ ਤਾਂ ਮੈਨੂੰ ਇਹ ਪਤਾ ਹੈ ਕਿ ਇਹ ਕਰਨਾ ਕਿਵੇਂ, ਮੈਨੂੰ ਇਹ ਪਤਾ ਹੈ ਕਿ ਕੜੀਆਂ ਜੁੜਦੀਆਂ ਕਿਵੇਂ। ਸਿਰਫ ਇਹਦੇ ਵਿੱਚ ਐਂਟਰੀ ਸੀ ਇੱਕ, ਜੋ ਐਂਟਰ ਹੋਣ ਦਾ ਸੀ, ਇਹ ਆਪਣੀ ਜ਼ਿੰਦਗੀ ਦੀ ਪਹਿਲੀ ਇਲੈਕਸ਼ਨ ਸੀ ਜੋ ਆਪਾਂ ਨੂੰ ਕਮਿਊਨਿਟੀ ਤੇ ਪਰਮਾਤਮਾ ਨੇ ਜਿਤਾ ਦਿੱਤੀ।
ਇਹ ਤੁਸੀਂ ਇੰਡੀਪੈਂਡੈਂਟ ਲੜੀ, ਸੋਰੀ, ਇਹ ਇੰਡੀਪੈਂਡੈਂਟ ਲੜੀ ਤੁਸੀਂ, ਇੰਡੀਪੈਂਡੈਂਟ ਜਾਂ ਕਿਸੇ ਪਾਰਟੀ ਦੇ ਵੱਲੋਂ?
ਨਹੀਂ ਭਾਜੀ, ਆਪਾਂ ਇੰਡੀਪੈਂਡੈਂਟ ਕੈਂਡੀਡੇਟ ਹੀ ਲੜੀ, ਆਪਾਂ ਕਿਸੇ ਪਾਰਟੀ ਦੇ ਨਾਲ ਨਾ ਕਨੈਕਟਡ ਸੀ ਤੇ ਨਾ ਹੀ ਕਨੈਕਟਡ ਹਾਂ ਅਜੇ ਤੱਕ।
ਜੀ ਜੀ ਜੀ।
ਫਿਰ ਆਪਾਂ ਨੂੰ ਇਹ ਗੱਲ ਕਲੀਅਰ ਸੀ ਕਿ ਆਪਾਂ ਇਹ ਕੰਮ ਕਿਉਂ ਕਰ ਰਹੇ ਹਾਂ, ਆਪਾਂ ਕਿਸੇ ਨੂੰ ਹਰਾਉਣਾ ਨਹੀਂ ਸੀ, ਇਹ ਆਪਣਾ ਆਪਣੇ ਆਪ ਨਾਲ ਹੀ ਸੀ। ਤੇਰੇ ਵਿੱਚ ਜ਼ਰੂਰ ਆਉਂਦੀਆਂ ਜ਼ਰੂਰ ਨੇ, ਤੁਹਾਨੂੰ ਅੜਚਣਾਂ ਆਉਂਦੀਆਂ ਨੇ ਬਹੁਤ ਵਾਰੀ, ਕਿਆ ਨਾਲ ਕਮਿਊਨਿਟੀ ਚੋਂ ਵੀ ਜਿੱਥੇ ਸਪੋਰਟ ਮਿਲਦੀ ਹੈ ਉੱਥੇ ਨਾਲ ਨਾਲ ਚੈਲੰਜਸ ਵੀ ਮਿਲਦੇ ਨੇ। ਇਹ ਹਰ ਕਿਸੇ ਨਾਲ ਹੀ ਹੋਣਾ ਸੁਭਾਵਿਕ ਹੁੰਦਾ, ਪਰ ਜਦੋਂ ਤੁਹਾਨੂੰ ਕਲੀਅਰ ਹੋਵੇ ਕਿ ਮੈਂ ਕੀ ਕਰਨਾ, ਉਹ ਕਹਿੰਦੇ ਨੇ ਜਦੋਂ ਇਰਾਦੇ ਪੱਕੇ ਹੋਣ ਫਿਰ ਕੋਈ ਚੀਜ਼, ਫਿਰ ਕਹਿੰਦੇ ਫਿਰ ਤੁਸੀਂ ਜ਼ਮਾਨੇ ਨਾਲ ਬਦਲਦੇ ਨਹੀਂ, ਤੁਸੀਂ ਜ਼ਮਾਨੇ ਨੂੰ ਵੀ ਬਦਲ ਦਿੰਦੇ ਹੋ।
ਜੀ ਦੀਦੀ, ਕਹਿੰਦੇ ਨਾ ਕਿ ਖੁਦੀ ਕੋ ਕਰ ਬੁਲਾਉਂਦੇ ਤਾਂ ਨਾ ਕਿ ਹਰ ਬੰਦੇ ਸੇ ਖੁਦਾ ਪੁੱਛੇ ਕਿ ਤੇਰੀ ਬਤਾ ਤੇਰੀ ਦਾਦਾ ਕਿਆ ਹੈ ਨਾ। ਤੇ ਅੱਛਾ, ਇੱਕ ਇੱਕ ਚੀਜ਼ ਦੱਸਿਓ ਜੀ ਹੋਰ, ਕਿ ਜਿਵੇਂ ਹੁਣ ਤੁਸੀਂ ਇਲੈਕਸ਼ਨ ਜਿੱਤ ਗਏ ਹੋ, ਹਨਾ, ਜਿਹਨਾਂ ਲੋਕਾਂ ਨੇ ਤੁਹਾਡੇ 'ਤੇ ਭਰੋਸਾ ਜਿਤਾਇਆ, ਤੁਹਾਨੂੰ ਵੋਟ ਕੀਤਾ ਹੈ, ਤੁਹਾਡੀਆਂ ਪ੍ਰਾਇਓਰਿਟੀਜ਼ ਹੁਣ ਕੀ ਰਹਿਣਗੀਆਂ, ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਨੇ ਕਮਿਊਨਿਟੀ ਨੂੰ ਲੈ ਕੇ, ਜਾਂ ਓਵਰਆਲ ਜਿਹੜਾ ਤੁਹਾਡਾ ਏਰੀਆ ਹੈਗਾ, ਜਿਹੜਾ ਤੁਹਾਡਾ ਵਾਰਡ ਹੈ?
ਹਾਂਜੀ ਭਾਜੀ, ਇਹਦੇ ਚ ਨਾ ਇੱਕ ਗੱਲ ਬਹੁਤ ਕਲੀਅਰ ਹੈ, ਮੇਰੇ ਵਾਰਡ ਦੇ ਵਿੱਚ ਜਿਵੇਂ ਬੀਚ ਬੋਰੋ, ਲੌਕਰਿਜ, ਕਿਆਰਾ, ਡੇਟਨ, ਬ੍ਰੈਬਮ ਸਪ੍ਰਿੰਗ, ਬੈਨਟ ਸਪ੍ਰਿੰਗ ਤੇ ਬ੍ਰੈਬਮ ਆਉਂਦੇ ਨੇ, ਇਹਨਾਂ ਇਲਾਕਿਆਂ ਨੂੰ ਇੰਨੀ ਫੰਡਿੰਗ ਪਹਿਲਾਂ ਨਹੀਂ ਮਿਲੀ ਪੁਰਾਣੇ ਸਮੇਂ ਦੇ ਵਿੱਚ। ਸੋ ਇਹਨਾਂ ਨੂੰ ਜ਼ਿਆਦਾ ਫੰਡਿੰਗ ਇਧਰਲੇ ਇਲਾਕਿਆਂ 'ਚ ਲੈ ਕੇ ਆਉਣੀ, ਜਿਹਦੇ ਨਾਲ ਇਹਨਾਂ ਨੂੰ ਹੋਰ ਡਿਵੈਲਪ ਕੀਤਾ ਜਾਵੇ, ਜ਼ਿਆਦਾ ਬੈਟਰ ਵੇਸਟ ਮੈਨੇਜਮੈਂਟ, ਜ਼ਿਆਦਾ ਪਾਰਕਸ, ਜ਼ਿਆਦਾ ਇੱਥੇ ਡਿਵੈਲਪਮੈਂਟ ਹੋ ਸਕੇ, ਇਹੀ ਮੇਰਾ ਟੀਚਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ। ਬਾਕੀ ਜਿਹੜੇ ਜਿਵੇਂ ਦੇ ਇਸ਼ੂਜ਼ ਜਿਉਂ ਜਿਉਂ, ਕਿਉਂਕਿ ਮੈਂ ਡੋਰ ਨੋਕਿੰਗ ਬਹੁਤ ਜ਼ਿਆਦਾ ਕੀਤੀ ਹੈ ਬਹੁਤ ਜ਼ਿਆਦਾ ਲੋਕਾਂ ਨਾਲ 1-to-1, ਤਾਂ ਆਪਣੇ ਕੋਲ ਬੜੀ ਲੰਬੀ ਲਿਸਟ ਹੈ ਜਿਹੜੀ ਕਿ ਆਪਾਂ ਸਿਟੀ ਨਾਲ ਬੈਠੇ ਵੀ ਹਾਂ, ਕਿਉਂਕਿ ਅਜੇ ਤੇ ਮੈਨੂੰ ਥੋੜੇ ਹੀ ਹਫਤੇ ਹੋਏ ਨੇ, ਪਰ ਆਪਾਂ ਉਹ ਲਿਸਟ ਸਿਟੀ ਨਾਲ ਸਾਂਝੀ ਵੀ ਕੀਤੀ ਹੈ ਕਿ ਇਹ ਇਹ ਚੀਜ਼ਾਂ ਨੇ ਜੋ ਹੋਣੀਆਂ ਚਾਹੀਦੀਆਂ ਨੇ। ਬੜੀ ਜਲਦੀ ਬ੍ਰੈਬਮ ਦੇ ਵਿੱਚ ਇੱਕ ਬੜਾ ਵੱਡਾ ਸਪੋਰਟਸ ਪਵੇਲੀਅਨ ਆ ਰਿਹਾ ਹੈਗਾ, ਕਮਿਊਨਿਟੀ ਸੈਂਟਰ ਆ ਰਿਹਾ ਹੈਗਾ, ਤਾਂ ਉਹ ਚੀਜ਼ਾਂ ਆਪਾਂ ਕਮਿਊਨਿਟੀ ਲਈ ਕਰਾਂਗੇ ਤੇ ਪੂਰੇ ਨਜਿੱਠ ਕੇ ਕਰਾਂਗੇ। ਪ੍ਰੀ ਕੈਨੇਪੀ ਦੀ ਅੱਜ ਹੀ ਮੀਟਿੰਗ ਦੇ ਵਿੱਚ ਮੁੱਦਾ ਪਾਸ ਹੋਣਾ ਹੈਗਾ, ਤੇ ਮੈਂ ਪੂਰਾ ਮਤਲਬ ਆਪਾਂ ਇਨਵਾਇਰਮੈਂਟ ਪ੍ਰੋਟੈਕਸ਼ਨ ਦੇ ਲਈ ਵੀ ਪੂਰੇ ਅੱਗੇ ਹਾਂ। ਠੀਕ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਪਰ ਐਟ ਦ ਸੇਮ ਟਾਈਮ ਇਨਵਾਇਰਮੈਂਟ ਨੂੰ ਵੀ ਪ੍ਰੋਟੈਕਟ ਕਰਨਾ ਆਪਣਾ ਹੀ ਫਰਜ਼ ਬਣਦਾ।
ਅੱਛਾ, ਮੈਂ ਹੁਣ ਥੋੜ੍ਹਾ ਉਹਨਾਂ ਪਲਾਂ ਵੱਲ ਜਾਣਾ ਚਾਹੁੰਦਾ ਜਦੋਂ ਰਿਜ਼ਲਟ ਅਨਾਊਂਸ ਕੀਤਾ ਗਿਆ, ਕਿਉਂਕਿ ਡਿਊਰਿੰਗ ਕੰਪੇਨ ਜਾਂ ਇਲੈਕਸ਼ਨ ਦੇ ਟਾਈਮ ਤੁਹਾਡੇ ਸਾਹਮਣੇ ਕੁਛ ਉਹ ਵੀ ਉਮੀਦਵਾਰ ਹੋਣਗੇ ਜਿਹੜੇ ਪਹਿਲਾਂ ਤੋਂ ਜਿੱਤਦੇ ਆ ਰਹੇ ਆ, ਜਾਂ ਵੱਖ ਵੱਖ ਜਿਹੜੀਆਂ ਵੱਡੀਆਂ ਪਾਰਟੀਆਂ ਦੇ ਵੱਲੋਂ ਜਿਹੜੇ ਮੈਦਾਨ ਦੇ ਵਿੱਚ ਹੋਣਗੇ, ਪਰ ਜਦੋਂ ਤੁਹਾਨੂੰ ਐਲਾਨਿਆ ਗਿਆ ਕਿ ਤੁਸੀਂ ਜਿੱਤ ਗਏ ਹੋ, ਫਿਰ ਉਹ ਉਸ ਪਲ ਦੀਆਂ ਕੀ ਫੀਲਿੰਗਸ ਸੀਗੀਆਂ, ਉਦੋਂ ਕੀ ਅਹਿਸਾਸ ਸੀਗੇ ਤੁਹਾਡੇ?
ਹਾਂਜੀ ਭਾਜੀ, ਉਦੋਂ ਤਾਂ ਰੋਣਾ ਹੀ ਸੀ,
ਖੁਸ਼ੀ ਦੇ ਹੰਝੂ ਆ ਗਏ
ਉਦੋਂ ਭਾਜੀ। ਉਹ ਖੁਸ਼ੀ ਦੇ ਹੰਝੂ ਐਵੇਂ ਸੀਗੇ ਕਿ ਐਵੇਂ ਸੀ ਕਿ ਪਰਮਾਤਮਾ, ਜੋ ਤੂੰ ਤੇ ਮੈਂ ਸੋਚਿਆ ਸੀ ਉਹ ਅੱਜ ਗਰਾਊਂਡ ਲੈਵਲ ਤੇ ਹੋ ਨਜਿੱਠਿਆ
ਜੀ।
ਤਾਂ ਉਦੋਂ ਤੇ ਹੰਝੂ ਸੀ, ਉਦੋਂ ਹੰਝੂ ਉਹਨਾਂ ਨਾਲ ਗੱਲ ਲੱਗ ਕੇ ਵੀ ਸੀ ਜਿਹਨਾਂ ਯੂ ਨੋ ਜਿਹੜੇ ਪਿਛੜ ਗਏ ਸਨ, ਪਰ ਉਹਨਾਂ ਦੇ ਗੱਲ ਲੱਗ ਕੇ ਵੀ ਹੰਝੂ ਹੀ ਸੀ ਮੇਰੇ
ਜੀ ਜੀ ਜੀ। ਤੇ ਇੱਕ ਹੁਣ ਤੁਸੀਂ ਨਾਲ ਦੀ ਨਾਲ ਇਸ ਵਕਤ ਕੋਈ ਜੌਬ ਵੀ ਕੋਈ ਬਿਜ਼ਨਸ ਵੀ ਕਰ ਰਹੇ ਹੋ, ਕੀ ਕਰ ਰਹੇ ਹੋ ਤੁਸੀਂ ਨਾਲ ਦੀ ਨਾਲ?
ਭਾਜੀ ਆਪਾਂ ਬਿਜ਼ਨਸ ਕੋਈ ਨੀ ਕਰਦੇ, ਆਪਾਂ ਗਵਰਨਮੈਂਟ ਆਫਿਸਰ ਹੈਗੇ ਆ, ਆਪਾਂ ਆਈ ਟੀ ਨੂੰ ਲੀਡ ਕਰਦੇ ਹੈਗੇ ਆ ਡਿਪਾਰਟਮੈਂਟ ਆਫ ਵਾਟਰ ਦੇ ਵਿੱਚ। ਤਾਂ ਹਾਂਜੀ ਆਪਾਂ ਗਵਰਨਮੈਂਟ ਆਫਿਸਰ ਹਾਂ, ਜੋਬ ਆਪਾਂ ਕੰਟੀਨਿਊ ਰੱਖੀ ਹੈ। ਵੈਸੇ ਮੈਂ ਪਾਰਟ ਟਾਈਮ ਜੋਬ ਕਰਦੀ, ਵੈਡਨਸਡੇ ਮੇਰਾ ਆਫ ਹੁੰਦਾ ਹੈ, ਵੈਡਨਸਡੇ ਹੀ ਕਾਉਂਸਲ ਮੀਟਿੰਗ ਹੁੰਦੀ ਹੈ
ਜੀ।
ਸੋ ਮੇਰੇ ਲਈ ਫਿਰ ਬੈਲੈਂਸ ਕਰਨਾ ਆਸਾਨ ਹੋ ਜਾਂਦਾ
ਜੀ ਜੀ। ਮੈਂ ਇਹ ਸਵਾਲ ਤਾਂ ਹੀ ਪੁੱਛਣਾ ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਫੀਮੇਲ ਸੋਚਦੀਆਂ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਮਨ ਦੇ ਵਿੱਚ ਹੁੰਦਾ ਨਹੀਂ ਬੱਚੇ ਪਾਲਣੇ ਆ, ਜਾਂ ਫਿਰ ਟਾਈਮ ਕਿਵੇਂ ਕਰਨਾ, ਬੱਚਿਆਂ ਨੂੰ ਵੀ ਟਾਈਮ ਦੇਣਾ ਹੈ, ਆਪਣਾ ਕੰਮ ਵੀ ਕਰਨਾ ਹੈ, ਸਾਰਾ ਬੈਲੈਂਸ ਕਿਵੇਂ ਕਰਨਾ ਹੈ?
ਹਾਂਜੀ ਬਿਲਕੁਲ ਸਹੀ ਗੱਲ ਕਰ ਰਹੇ ਹੋ ਭਾਜੀ। ਅਸਲ ਚ ਤਾਂ ਨਾ ਜੇ ਕੋਈ ਕਹਿ ਸਕੇ ਕਿ ਭਾਈ ਬੜੀਆਂ ਚੀਜ਼ਾਂ, ਉਹ ਕਹਿੰਦੇ ਨਾ ਇੱਕ ਸੁਪਰ ਵੂਮੈਨ ਹੁੰਦੀ ਹੈ, ਸੁਪਰ ਵੂਮੈਨ ਸਾਰਾ ਕੁਝ, ਇੱਕ ਬਹੁਤ ਵੱਡਾ ਝੂਠ ਹੈ, ਇੱਕ ਬਹੁਤ ਵੱਡਾ ਮਿੱਥ ਹੈ। ਕੋਈ ਵੀ ਸੁਪਰ ਵੂਮੈਨ ਨਹੀਂ ਹੁੰਦੀ। ਆਪਾਂ ਸਾਰਾ ਕੁਝ ਬੈਲੈਂਸ ਜੇ ਕਹੀਏ ਬੜਾ ਕਰ ਲਿਆ, ਉਹ ਕਰ ਹੀ ਨਹੀਂ ਸਕਦੇ। ਇਹ ਇੱਕ ਬਹੁਤ ਵੱਡਾ ਸੱਚ ਹੈ। ਆਪਾਂ ਨੂੰ ਸਪੋਰਟ ਦੀ ਲੋੜ ਪੈਂਦੀ ਹੈ। ਆਪਾਂ ਨੂੰ ਇੱਥੇ ਮੇਰੇ ਵਾਲੇ ਕੇਸ ਦੇ ਵਿੱਚ ਬਹੁਤ ਵੱਡੀ ਸਪੋਰਟ ਹੈ ਮਦਰ ਇਨ ਲਾ ਦੀ, ਬਹੁਤ ਵੱਡੀ ਸਪੋਰਟ ਹੈ ਮਦਰ ਦੀ, ਬਹੁਤ ਵੱਡੀ ਸਪੋਰਟ ਹੈ ਹਮਸਫ਼ਰ ਦੀ, ਬਹੁਤ ਵੱਡੀ ਸਪੋਰਟ ਹੈ ਬੱਚਿਆਂ ਦੀ ਵੀ। ਤਾਂ ਉਸ ਤੋਂ ਬਿਨਾਂ ਇਹ ਗੱਲ ਹੋ ਹੀ ਨਹੀਂ ਸਕਦੀ ਸਿੱਧੇ ਸ਼ਬਦਾਂ ਚ
ਜੀ ਜੀ ਜੀ। ਤੇ ਹੁਣ ਇਸ ਤੋਂ ਬਾਅਦ ਫਿਰ ਹੁਣ ਚਲੋ ਤੁਸੀਂ ਐਂਟਰੀ ਕੀਤੀ ਪੋਲੀਟਿਕਸ ਦੇ ਵਿੱਚ, ਤੁਹਾਡਾ ਕਿਸਮਤ ਨੇ, ਤੁਹਾਡਾ ਪਰਮਾਤਮਾ ਨੇ ਸਾਥ ਦਿੱਤਾ, ਹੁਣ ਵੱਡੀ ਪੋਲੀਟਿਕਸ ਵੱਲ ਵੀ ਜਾਣ ਦਾ ਫਿਰ ਇਰਾਦਾ ਬਣ ਰਿਹਾ ਅੱਗੇ?
ਭਾਜੀ ਅਜੇ ਜਿਹੜਾ ਫੋਕਸ ਹੈ ਉਹ ਆਪਣਾ ਸਿੱਖਣ ਤੇ ਹੈ
ਜੀ,
ਕਿਉਂਕਿ ਆਪਾਂ ਨੂੰ ਠੀਕ ਹੈ ਆਪਾਂ ਨੂੰ ਸਾਰਾ ਕੁਛ ਐਗਜ਼ੀਕਿਊਟਿਵ ਸਟਰਕਚਰ ਅੰਦਰ ਦਾ ਪਤਾ ਹੈ, ਪਰ ਆਪਾਂ ਪੋਲੀਟਿਕਸ ਗੇਮ ਨਹੀਂ ਖੇਡੀ। ਆਪਾਂ ਪੋਲੀਟਿਕਸ, ਆਸਟ੍ਰੇਲੀਅਨ ਪੋਲੀਟਿਕਸ ਦੇ ਵਿੱਚ ਨਵੇਂ ਹਾਂ, ਆਪਾਂ ਬੜਾ ਕੁਝ ਸਿੱਖਣਾ ਹੈ, ਬੜੀਆਂ ਪੋਲਿਸੀਜ਼ ਐਕਟ ਕਿਵੇਂ ਬਣਦੇ ਨੇ। ਅਜੇ ਤਾਂ ਫਿਲਹਾਲ ਜਿਹੜਾ ਫੋਕਸ ਹੈ ਉਹ ਸਿੱਖਣ ਤੇ ਹੈ। ਜੇ ਮੈਨੂੰ ਇਹੀ ਹੁੰਦਾ ਕਿ ਕਾਉਂਸਲ ਦੀ ਕੋਈ ਵੀ ਮੀਟਿੰਗ ਵਿਦਆਊਟ ਅਟੈਂਡੈਂਸ ਨਾ ਜਾਵੇ, ਸਾਰੀਆਂ ਮੈਂ ਅਟੈਂਡ ਕਰਾਂ, ਸਾਰਿਆਂ ਚ ਮੈਂ ਸਿੱਖਣ ਨੂੰ ਮਿਲਾਂ, ਬਹੁਤ ਕੁਛ ਪੜ੍ਹਨਾ ਪੈਂਦਾ। ਤਾਂ ਫਿਲਹਾਲ ਫੋਕਸ ਸਾਰਾ ਸਿੱਖਣ ਤੇ ਹੈ, ਜਿਉਂ ਜਿਉਂ ਸਿੱਖਦੇ ਚਲੇ ਜਾਵਾਂਗੇ ਤਿਉਂ ਤਿਉਂ ਰਸਤੇ ਖੁੱਲਦੇ ਚਲੇ ਜਾਣਗੇ ਤੇ ਉਹਨਾਂ ਤੇ ਬਸ ਆਪਾਂ ਚੱਲਦੇ ਜਾਵਾਂਗੇ।
ਨਵ ਜੀ ਇੱਕ ਦੋ ਸਵਾਲ ਹੋਰ ਨੇ ਮੇਰੇ ਕਿ ਹੁਣ ਕਮਿਊਨਿਟੀ ਨੂੰ ਕੀ ਤੁਹਾਡੇ ਵੱਲੋਂ ਸੁਨੇਹਾ ਆ, ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਨਵੇਂ ਆ ਰਹੇ ਨੇ ਜਾਂ ਜਿਹੜੇ ਤੁਹਾਡੇ ਵਾਂਗੂ ਪੋਲਿਟਿਕਸ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ?
ਭਾਜੀ ਜੋ ਪੋਲਿਟਿਕਸ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਨੇ, ਉਹਨਾਂ ਦੇ ਜੋ ਮੇਰੇ ਵੱਲੋਂ, ਮੈਂ ਤਾਂ ਦੇਖੋ ਅਜੇ ਬਹੁਤ ਛੋਟਾ ਜਿਹਾ ਹਾਂ, ਪਰ ਫਿਰ ਵੀ ਜੋ ਮੈਨੂੰ ਹੁੰਦਾ ਕਿ ਪੋਲਿਟਿਕਸ ਦੇ ਵਿੱਚ ਉਹ ਬੰਦਾ ਐਂਟਰ ਕਰੇ ਜਿਹੜਾ ਸਪਿਰਚੁਅਲਿਟੀ ਤੇ ਸਟੇਟ ਕਰਾਫਟ ਨੂੰ ਇਕੱਠੇ ਲੈ ਕੇ ਚੱਲ ਸਕਦਾ ਹੋਵੇ, ਜੋ ਯੂ ਨੋ ਕਿਉਂਕਿ ਰਾਜ ਤੇ ਰੂਹਾਨੀਅਤ ਨੂੰ ਇਕੱਠੇ ਲੈ ਕੇ ਚੱਲਣਾ ਉਹੀ ਦੂਰਦਰਸ਼ੀ ਨੇਤਾ ਹੁੰਦਾ ਹੈ, ਜਿਸ ਦੇ ਦਿਲ ਦੇ ਵਿੱਚ ਕੰਪੈਸ਼ਨ ਹੋਵੇ, ਯੂ ਨੋ ਉਹੀ ਸਹੀ ਡਿਸੀਜਨ ਬਣਾ ਸਕਦਾ। ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਯੂ ਨੋ ਜਿਸਦੇ ਦਿਲ ਵਿੱਚ ਨੂਰ ਹੈ ਉਹੀ ਲੀਡਰਸ਼ਿਪ ਦਾ ਹੱਕਦਾਰ ਹੁੰਦਾ ਹੈ, ਜੇ ਇਹ ਗੱਲ ਕਲੀਅਰ ਹੈ ਜੇ ਕਿਸੇ ਨੂੰ ਕਿ ਜਿੱਥੇ ਰਾਜ ਤੇ ਰੂਹ ਇੱਕ ਦੂਜੇ ਦੇ ਸਾਥੀ ਹਨ, ਜਿੱਥੇ ਤਾਕਤ ਨਾਲ ਨਰਮੀ ਹੈ ਤੇ ਸਿਆਸਤ ਵਿੱਚ ਸਿਮਰਨ ਹੈ, ਉਹੀ ਇਨਸਾਨ ਇਸ ਰਸਤੇ ਦਾ ਸਭ ਤੋਂ ਵਧੀਆ ਉਮੀਦਵਾਰ ਹੈ।
ਕਿਆ ਬਾਤ ਹੈ, ਉਹੀ ਇਸ ਰਸਤੇ ਦਾ ਵਧੀਆ ਆਪਾਂ ਕਹਿ ਸਕਦੇ ਸਫਲ ਪੰਧੀ ਹੋ ਸਕਦਾ ਜੀ, ਮਤਲਬ ਬਹੁਤ ਵਧੀਆ ਸ਼ਬਦ ਤੁਸੀਂ ਇਸਤੇਮਾਲ ਕੀਤੇ ਨੇ। ਔਰ ਇੱਕ ਇੱਕ ਜਿਹੜੀਆਂ ਖਾਸ ਤੌਰ 'ਤੇ ਸਾਡੀਆਂ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਨੂੰ ਵੀ ਤੁਹਾਡੇ ਵੱਲੋਂ ਜ਼ਰੂਰ ਸੁਨੇਹਾ ਲੈਣਾ, ਮੈਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ?
ਹਾਂਜੀ ਭਾਜੀ ਡੈਫੀਨੇਟਲੀ, ਆਈ ਥਿੰਕ ਗਰਲਸ ਲਈ ਬਹੁਤ ਇੰਪੋਰਟੈਂਟ ਹੈ, ਟੂ ਐਵਰੀ ਗਰਲ ਲਿਸਨਿੰਗ ਹੈ, ਡੂ ਨਾਟ ਡਾਊਟ ਯੋਰ ਵਰਥ, ਆਪਣੇ ਆਪ ਦੀ ਕਾਬਲੀਅਤ ਤੇ ਸ਼ੱਕ ਨਾ ਕਰੋ, ਡੂ ਨਾਟ ਲੈਟ ਐਨੀ ਵਨ ਡਿਸਟਰੈਕਟ ਯੂ ਫਰੋਮ ਯੋਰ ਪਰਪਸ, ਸਟੇ ਫੋਕਸ, ਸਟੇ ਕਾਇਮ, ਕੀਪ ਯੋਰ ਸਪਿਰਿਟ ਸਟਰੋਂਗ, ਬਿਕੋਜ਼ ਵੈਨ ਵੁਮੈਨ ਰਾਈਜ਼ ਸੋਸਾਇਟੀ ਸ਼ਾਈਨਸ। ਇਹ ਸਿੱਧੀ ਜੀ ਗੱਲ ਹੈ, ਜਦ ਔਰਤ ਉੱਠਦੀ ਹੈ ਪੂਰਾ ਸਮਾਜ ਉਸ ਦੇ ਨਾਲ ਉੱਠਦਾ ਹੈ
ਜੀ। ਹੋਰ ਕੋਈ ਖਾਸ ਸੁਨੇਹਾ, ਕੋਈ ਖਾਸ ਗੱਲ ਕੋਈ ਰਹਿ ਗਈ ਹੋਵੇ ਕੋਈ ਸਾਡੇ ਸਮਾਜ ਨਾਲ ਕਰਨ ਵਾਲੀ, ਭਾਈਚਾਰੇ ਨਾਲ, ਜਾਂ ਤੁਹਾਡੇ ਕੋਈ ਮਨ ਦਾ ਵਲਵਲਾ ਕੋਈ ਰਹਿ ਗਿਆ ਜ਼ਰੂਰ ਸਾਂਝਾ ਕਰ ਸਕਦੇ ਹੋ ਜਾਂਦੇ ਜਾਂਦੇ?
ਬਸ ਭਾਜੀ ਮੇਰਾ ਤੇ ਉਹ ਕਹਿੰਦੇ ਨਾ ਮੇਰਾ ਮੁਝਮੇ ਕੁਛ ਨਹੀਂ, ਬਸ ਅਵਗਣ ਮੇ ਮੇਰੇ, ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹੋਮ ਹੈ ਮੇਰੀ, ਬਸ ਇਹੀ ਹੈ।
ਕਿਆ ਬਾਤ ਹੈ ਨਵਜੀ, ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਸਮਾਂ ਦੇਣ ਦੇ ਵਾਸਤੇ, ਔਰ ਸਾਡੇ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਢੇਰ ਸਾਰੀਆਂ ਮੁਬਾਰਕਾਂ ਵੀ ਨੇ ਔਰ ਸ਼ੁਭ ਕਾਮਨਾਵਾਂ ਵੀ ਨੇ ਤੁਹਾਡੇ ਆਉਣ ਵਾਲੇ ਫਿਊਚਰ ਦੇ ਵਾਸਤੇ, ਤੁਹਾਡੀਆਂ ਜਿਹੜੀਆਂ ਯੋਜਨਾਵਾਂ ਨੇ, ਤੁਹਾਡੀਆਂ ਜੋ ਵੀ ਪਲੈਨਿੰਗਸ ਨੇ ਉਹਨੂੰ ਲੈ ਕੇ।
ਥੈਂਕ ਯੂ ਸੋ ਮਚ ਭਾਜੀ, ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।